ਭਗਤ ਗੁਰਦੇਵ ਜੀ ਨੂੰ ਨਮਸਕਾਰ ਕਰਦਾ। ਸਤਨਾਮ ਮੰਤਰ ਜਿਨ੍ਹਾਂ ਨੇ ਸੁਣਾਇਆ, ਨਮਸਕਾਰ ਗੁਰਦੇਵ ਕੋ, ਸਤਨਾਮ ਪੜ੍ਹ ਮੰਤਰ ਸੁਣਾਇਆ। ਜਿਨ੍ਹਾਂ ਨੇ ਮੈਨੂੰ ਸਤਨਾਮ ਦਾ ਮੰਤਰ ਸੁਣਾਇਆ ਉਨ੍ਹਾਂ ਗੁਰਦੇਵ ਪਿਤਾ ਜੀ ਨੂੰ ਮੈਂ ਤਾਂ ਮੱਥਾ ਟੇਕਦਾ, ਨਮਸਕਾਰ ਕਰਦਾ। ਜੇ ਤੁਸੀਂ ਕਹੋ ਕਿ ਉਹ ਗੁਰੂ ਨਾਨਕ ਦੇਵ ਜੀ ਤਾਂ ਬਾਣੀ ਹੀ ਲੈ ਕੇ ਆਏ ਨੇ, ਉਹਨਾਂ ਦਾ ਤਾਂ ਹੁਣ ਨਾਂ ਹੀ ਨਹੀਂ ਲੈਣਾ ਹੈ, ਐਸਾ ਵੀ ਪ੍ਰਚਾਰ ਚੱਲਦਾ। ਐਸਾ ਨਾ ਕਰਨਾ ਕਿ 540 ਸਾਲ ਤੋਂ ਗੁਰੂ ਨਾਨਕ ਦੇਵ ਜੀ ਅਖੇ ਆਏ, ਉਹ ਤਾਂ ਪੈਗੰਬਰ ਸੀਗੇ ਬਾਣੀ ਲਿਆਉਣ ਵਾਲੇ। ਨਹੀਂ, ਐਸੀ ਗੱਲ ਨਹੀਂ ਹੈ। ਪਰਮੇਸ਼ਰ ਤਾਂ ਪਹਿਲਾਂ ਵੀ ਸੀ ਦੁਨੀਆਂ ਦੇ ਅੰਦਰ, ਪਰ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦਾ ਹੀ ਨਹੀਂ ਦੇਣਾ ਦੇ ਸਕਦੇ। ਗੁਰੂ ਨਾਨਕ ਦੇਵ ਜੀ ਹੋਈ ਸਾਡੇ ਲਈ ਤਾਂ ਪਰਮੇਸ਼ਰ ਨੇ, ਗੁਰੂ ਨਾਨਕ ਦੇਵ ਜੀ ਹੋਏ ਸਾਰਾ ਕੁਛ ਨੇ। ਗੁਰੂ ਨਾਨਕ ਦੇਵ ਜੀ ਉਹ ਗੁਰੂ ਅੰਗਦ ਦੇਵ ਜੀ ਨੇ, ਗੁਰੂ ਗ੍ਰੰਥ ਸਾਹਿਬ ਰੂਪ ਨੇ, ਬ੍ਰਹਮ ਰੂਪ ਨੇ। ਜਿਨ੍ਹਾਂ ਦੇ ਮਨ ਦੇ ਅੰਦਰ ਇਹ ਸ਼ਰਧਾ ਤੇ ਵਿਸ਼ਵਾਸ ਬਣ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਦੇਵ ਜੀ ਨੇ। ਫਿਰ ਜੇ ਵਿਸ਼ਵਾਸ ਬਣ ਗਿਆ ਤਾਂ ਕੁਛ ਕਿਰਪਾ ਹੋਵੇਗੀ, ਤੇ ਜੇ ਵਿਸ਼ਵਾਸ ਨਾ ਬਣਿਆ ਫਿਰ ਮਹਾਰਾਜ ਕਹਿੰਦੇ ਫਿਰ ਉੱਥੇ ਕੀ ਭਟਕੀ ਜਾਓਗੇ। ਇਸ ਕਰਕੇ ਪੂਰਨ ਵਿਸ਼ਵਾਸ, ਸ਼ਰਧਾ ਆਪਣੇ ਮਨ ਦੇ ਅੰਦਰ ਕਾਇਮ ਕਰੋ ਕਿ ਗੁਰਦੇਵ ਜੀ ਹੋਈ ਪਰਮੇਸ਼ਰ ਨੇ। ਐਸਾ ਸਲੋਕ ਉਚਾਰਨ ਕਰਕੇ ਸਤਿਗੁਰਾਂ ਨੇ ਪਹਿਲਾਂ ਮੰਗਲ ਕੀਤਾ, ਇੱਕ ਮੰਗਲ ਦਾ ਸਲੋਕ ਤੇ ਪੌੜੀ ਅੱਗੇ ਉਚਾਰਨ ਕਰਨਗੇ, ਫਿਰ ਅੱਗੇ ਬਾਣੀ ਪ੍ਰਾਰੰਭ ਕਰਨਗੇ। ਸਤਿਗੁਰੂ ਮਹਾਰਾਜ ਰਹਾਉ ਦੀ ਤੁਕ ਲੈ ਕੇ, ਫਿਰ ਰਹਾਉ ਦੀ ਤੁਕ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਇਹ ਰਹਾਉ ਦੀ ਤੁਕ ਹੈ ਇਸ ਬਾਣੀ ਦੇ ਵਿੱਚ। ਸਾਰੇ ਸ਼ਬਦ ਦਾ ਪ੍ਰਯੋਜਨ ਹੈ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਕਿਹਾ ਇਸ ਬਾਣੀ ਵਿੱਚ ਨਿਰੇ ਪੁਰੇ ਅੱਖਰ ਅੱਖਰ ਨਾ ਪੜ੍ਹੀ ਜਾਇਓ, ਅੱਖਰਾਂ ਦੇ ਗੋਹਜ ਭੇਦ ਨੂੰ ਜਾਣ ਕੇ ਉਹਦੇ ਵਿੱਚ ਆਨੰਦ ਲੈਣ ਦਾ ਯਤਨ ਕਰਿਓ। ਖੱਖਾ ਉੱਤੇ ਟਿੱਪੀ ਡੱਡਾ ਖੰਡ ਹੁੰਦੀ ਹੈ, ਜੇ ਖੰਡ ਅੱਖਰ ਨੂੰ ਇਕੱਲਾ ਪੜ੍ਹੀ ਜਾਓ ਮੂੰਹ ਮਿੱਠਾ ਨਹੀਂ ਹੁੰਦਾ, ਤਾਂ ਖੰਡ ਖਾ ਕੇ ਵੀ ਦੇਖੋ। ਇਹ ਬਾਣੀ ਚ ਇਹੀ ਸਮਝਾਇਆ ਕਿ ਇਕੱਲੇ ਅੱਖਰਾਂ ਅੱਖਰਾਂ ਨਾ ਢੂੰਡੀ ਜਾਇਓ, ਅੱਖਰਾਂ ਦੇ ਵਿੱਚ ਜਿਹੜਾ ਗੋਹਜ ਭੇਦ ਛੁਪਾ ਕੇ ਰੱਖਿਆ ਹੈ ਉਸ ਦਾ ਰਸ ਲੈਣ ਦਾ ਵੀ ਯਤਨ ਕਰਿਓ। ਗੋਜ ਭੇਦ ਜਿਹੜਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਗੁਰਦੇਵ ਮੰਤਰ ਨਿਰੋਧਰਾ, ਨਿਰੋਧਾਰ ਕਰਤਾ ਹੈ ਗੁਰਦੇਵ ਦਾ ਮੰਤਰ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ, 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 ਵਾਹਿਗੁਰੂ। ਸੁੰਦਰ ਉਪਦੇਸ਼ ਕਰ ਰਹੇ ਨੇ, ਉਹਦੇ ਵਿੱਚ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਆਪਾਂ ਸ਼ਰਵਣ ਕਰ ਚੁੱਕੇ ਹਾਂ। ਸੋ ਪਹਿਲਾ ਸਲੋਕ, ਕਿਉਂਕਿ ਗੁਰਦੇਵ ਤੋਂ ਬਿਨਾਂ ਵਿਦਿਆ ਨਹੀਂ ਆਉਂਦੀ ਹੈ, 52 ਅੱਖਰੀ ਜੋ ਹੋਈ, ਪਹਿਲਾਂ ਗੁਰਦੇਵ ਜੀ ਨੂੰ ਹੀ ਨਮਸਕਾਰ ਕੀਤੀ, ਹੁਣ ਮੰਗਲ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ, ਸਤਿਗੁਰੂ ਦਾ ਮੰਗਲ। ਸਤਿਗੁਰੂ ਨੂੰ ਧਿਆ ਕੇ ਫਿਰ ਗੁਰਦੇਵ ਪਿਤਾ ਜੀ ਨੂੰ ਧਿਆਉਣਾ। ਸਲੋਕ ਆਪ ਹੈ ਕੀਆ ਕਰਾਇਆ, ਆਪ ਹੈ ਕਰਨੈ ਜੋਗ। ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਹੈ ਕੀਆ ਕਰਾਇਆ, ਆਪੇ ਉਹਨੇ ਪਹਿਲਾਂ ਕੀਆ ਹੈ ਬਚਨ ਓਅੰਕਾਰ, ਫਿਰ ਮਾਇਆ ਨੂੰ ਪੈਦਾ ਕਰ ਲਿਆ, ਆਪਣੇ ਵਿੱਚੋਂ ਮਾਇਆ ਨੂੰ ਪ੍ਰਗਟ ਕਰਕੇ ਮਾਇਆ ਕੋਲੋਂ ਕਰਾਇਆ, ਕਿਉਂਕਿ ਕਰਾਇਆ ਤਾਂ ਕਿਸੇ ਤੋਂ ਹੀ ਜਾਂਦਾ ਹੈ। ਜਾਂ ਸਾਂਝੇ ਅੱਖਰ ਨੇ ਆਪਣੇ ਕਹਿੰਦੇ ਇਹ ਕੀਤਾ ਕਰਾਇਆ ਸਭ ਤੁਸੀਂ ਹੋਈ ਹੈ, ਮੈਂ ਕੁਛ ਨਹੀਂ ਕੀਤਾ ਹੈ, ਕੀਆ ਕਰਾਇਆ। ਪਰ ਕਰਾਇਆ ਤਾਂ ਤੁਸੀਂ ਹੈ ਨਾ ਮਾਇਆ ਤੋਂ, ਆਪੇ ਕੀ ਆ ਮਾਇਆ ਨੂੰ ਬਣਾਉਣ ਵਾਲੇ, ਮਾਇਆ ਕੋਲੋਂ ਫਿਰ ਕਰਵਾਉਣ ਵਾਲੇ, ਅੱਗੇ ਤਿੰਨਾਂ ਗੁਣਾਂ ਨੂੰ ਬਣਾਉਣ ਵਾਲੇ, ਮਾਇਆ ਦੇ ਰਾਹੀਂ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਆਪੇ ਕਰਨੇ ਯੋਗ, ਆਪ ਹੀ ਤੁਸੀਂ ਕਰਨੇ ਯੋਗ ਹੋ। ਇੰਨਾ ਵੱਡਾ ਕਾਰਜ ਹੋਰ ਕੋਈ ਨਹੀਂ ਕਰ ਸਕਦਾ ਜਿੰਨਾ ਤੁਸੀਂ ਕੀਤਾ। ਇਹ ਪਰਮੇਸ਼ਰ ਦੀ ਉਪਮਾ ਹੈ ਪਹਿਲੇ ਸਲੋਕ ਦੇ ਪੌੜੀ ਵਿੱਚ। ਨਾਨਕ ਏਕੋ ਰੱਬ ਰਹਿਆ, ਮਹਾਰਾਜ ਕਹਿੰਦੇ ਇੱਕੋ ਹੀ ਸਾਰੇ ਕਿਤੇ ਵਿਆਪਕ ਹੋ ਰਿਹਾ ਵਾਹਿਗੁਰੂ, ਦੂਸਰ ਹੋਆ ਨਾ ਹੋਗ, ਨਾ ਕੋਈ ਪਿੱਛੇ ਤੁਹਾਡੇ ਵਰਗਾ ਹੋਇਆ, ਨਾ ਕੋਈ ਅੱਗੇ ਨੂੰ ਹੋਵੇਗਾ, ਇਹ ਤੁਸੀਂ ਹੀ ਸਾਰਾ ਕੁਝ ਕਰਨ ਵਾਲੇ ਹੋ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹ ਸਭ ਤੁਸੀਂ ਕੀਤਾ ਹੈ। ਪੌੜੀ ਓਮ ਸਾਧ ਸਤਿਗੁਰ ਨਮਸਕਾਰ। ਜਦੋਂ ਪਹਿਲਾਂ ਪੱਟੀ ਲਿਖਦੇ ਸੀ, ਫੱਟੀ ਲਿਖਦੇ ਸੀ ਗਾਚਨੀ ਵਾਲੀ, ਪੁਰਾਣੇ ਬਜ਼ੁਰਗਾਂ ਨੂੰ ਇਸ ਗੱਲ ਦਾ ਗਿਆਨ ਹੈ, ਫੱਟੀ ਦੇ ਸ਼ੁਰੂ ਚ ਪਹਿਲਾਂ ਇੱਕ ਓਅੰਕਾਰ ਲਿਖਦੇ ਸੀ। ਇਹ ਊੜਾ ਤਾਂ ਹੁਣ ਚੱਲਿਆ ਆ ਕੇ, ਊੜਾ ਐੜਾ ਈੜੀ ਸੱਸਾ ਹਾਹਾ, ਪਹਿਲਾਂ ਊੜਾ ਨਹੀਂ ਸੀ ਲਿਖਦੇ ਹੁੰਦੇ, ਇੱਕ ਓਅੰਕਾਰ ਲਿਖ ਕੇ ਫੇਰ ਲਿਖਦੇ ਸੀ ਐੜਾ, ਊੜਾ ਨਹੀਂ ਸੀ ਲਿਖਦੇ ਹੁੰਦੇ। ਇਹ ਹੌਲੀ ਹੌਲੀ ਇੱਕ ਓਅੰਕਾਰ ਨੂੰ ਮਿਟਾ ਕੇ ਇਕੱਲਾ ਊੜਾ ਬਣਾ ਦਿੱਤਾ। ਪਹਿਲਾਂ ਇੱਕ ਓਅੰਕਾਰ ਸੀ, ਉਹ ਪ੍ਰਾਚੀਨ ਰੀਤੀ ਇੱਥੇ ਮਹਾਰਾਜ ਨੇ ਕਾਇਮ ਰੱਖੀ। ਪਹਿਲਾਂ ਲਿਖਿਆ ਓਮ, ਪ੍ਰਾਰੰਭ ਕੀਤਾ ਬਾਣੀ ਨੂੰ ਪਰਮਾਤਮਾ ਦਾ ਨਾਮ ਲਿਖ ਕੇ, ਕਹਿੰਦੇ ਓਮ ਸਾਧ ਸਤਿਗੁਰ ਨਮਸਕਾਰ। ਪਹਿਲਾਂ ਤਾਂ ਮੈਂ ਸਾਧੂ ਸਰੂਪ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਨੂੰ, ਅਥਵਾ ਮੈਂ ਤਿੰਨਾਂ ਨੂੰ ਹੀ ਮੱਥਾ ਟੇਕਦਾ, ਓਮ ਅਕਾਲ ਪੁਰਖ ਵਾਹਿਗੁਰੂ ਨੂੰ, ਸਾਧ ਸੰਗਤ ਨੂੰ, ਸਤਿਗੁਰੂ ਨੂੰ। ਇਹ ਵੀ ਕਾਨੂੰਨ ਤਿੰਨੇ ਹੀ ਠੀਕ ਨੇ। ਅਥਵਾ ਕਹਿੰਦੇ ਨੇ ਓਮ ਅਕਾਲ ਪੁਰਖ ਵਾਹਿਗੁਰੂ। ਸਾਧ ਕੌਣ ਹੈ? ਸਾਧੂ ਮਹਾਤਮਾ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਤੇ ਸਤਿਗੁਰੂ। ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਹਾਂ ਸਾਰਿਆਂ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਕਹਿੰਦੇ ਸਾਰਿਆਂ ਨੂੰ ਹੀ ਮੈਂ ਪਹਿਲਾਂ ਨਮਸਕਾਰ ਕਰਦਾ ਬਾਣੀ ਦੇ ਆਰੰਭ ਦੇ ਵਿੱਚ। ਬਾਬਾ ਬੁੱਢਾ ਜੀ ਵਰਗੇ ਜਿਹੜੇ ਹੋਏ ਨੇ ਵੱਡੇ, ਸਾਰਿਆਂ ਨੂੰ, ਅਥਵਾ ਜਿਤਨੇ ਵੀ ਨਾਮ ਜਪਣ ਵਾਲੇ ਹੋਏ ਨੇ। ਹੁਣ ਆਪਾਂ ਕਹੀਏ ਸਤਿਗੁਰੂ ਬਹੁਤ ਵੱਡੇ ਨੇ, ਸਤਿਗੁਰੂ ਐਸਾ ਕਿਉਂ ਕਰਨਗੇ? ਉਹ ਤਾਂ ਸਾਨੂੰ ਸਿਖਾਇਆ ਮਹਾਰਾਜ। ਕਹਿੰਦੇ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਜ਼ਰੂਰ ਸਤਿਗੁਰਾਂ ਨੂੰ ਨਮਸਕਾਰ ਕਰੋ, ਸਾਧ ਸੰਗਤ ਦੇ ਚਰਨ ਪਵਾਓ, ਗੁਰਮੁਖਾਂ ਨੂੰ, ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ। ਤਿੰਨ ਹੀ ਕੰਮ ਨੇ ਆਪਣੇ ਕੋਲੇ, ਆਦ ਮੱਧ ਅੰਤ ਨਿਰੰਕਾਰ। ਉਹ ਜੋ ਨਿਰਾਕਾਰ ਪਰਮੇਸ਼ਰ ਹੈ ਉਹ ਆਦ ਵਿੱਚ ਵੀ ਉਹੀ ਸੀ, ਮੱਧ ਹੁਣ ਵੀ ਉਹੀ ਹੈ, ਅੰਤ ਦੇ ਵਿੱਚ ਵੀ ਉਹੀ ਹੈ। ਤਿੰਨਾਂ ਕਾਲਾਂ ਵਿੱਚ ਉਹ ਆਪ ਹੀ ਵਰਤਦਾ ਹੈ। ਜਿਵੇਂ ਆਪਾਂ ਹੁਣ ਜਾਗਦੇ ਹਾਂ, ਫਿਰ ਸੌਂ ਜਾਵਾਂਗੇ ਜੇ ਸੁਪਨਾ ਆਊਗਾ, ਕਿਸੇ ਨੇ ਜਗਾ ਦਿੱਤਾ, ਸੁਪਨਾ ਖਤਮ ਹੋ ਗਿਆ, ਫਿਰ ਜਾਗ ਪਏ। ਸੁਪਨਾ ਜਾਂ ਸੌਣ ਤੋਂ ਪਹਿਲਾਂ ਵੀ ਆਪਾਂ ਜਾਗਦੇ ਸੀ, ਸੁਪਨਾ ਜਾਂ ਨੀਂਦ ਤੋਂ ਬਾਅਦ ਫਿਰ ਆਪਾਂ ਜਾਗ ਪਏ। ਇਹ ਦੋਵੇਂ ਅਵਸਥਾ ਗਿਆਨ ਦੀਆਂ ਮੰਨ ਲਓ, ਪਹਿਲੀ ਤੇ ਬਾਅਦ ਵਾਲੀ ਵਿਚਕਾਰਲੀ ਅਗਿਆਨਤਾ ਦੀ ਅਵਸਥਾ ਜਦੋਂ ਸੁਪਨਾ ਦੇਖਿਆ। ਇਸੇ ਤਰ੍ਹਾਂ ਸੰਸਾਰ ਰੂਪ ਸੁਪਨਾ ਆਪਾਂ ਦੇਖਦੇ ਹਾਂ, ਆਪਾਂ ਕਦੋਂ ਕਦੇ ਹਾਂ, ਥੋੜੇ ਕੁ ਚਿਰ ਤੇ ਹੀ ਆਏ ਹੋਏ ਦੁਨੀਆਂ ਚ, ਫਿਰ ਚਲੇ ਕਦੋਂ ਕੁ ਜਾਣਾ, ਥੋੜੇ ਕੁ ਚਿਰ ਨੂੰ ਚਲੇ ਜਾਣਾ, ਕਿੰਨੀ ਕੁ ਦੇਰ ਰਹਿਣਾ ਇੱਥੇ। ਤੇ ਇਸ ਤਰ੍ਹਾਂ ਸੰਸਾਰ ਹੁਣ ਆਪਾਂ ਸੁਪਨਾ ਲੈ ਰਹੇ ਹਾਂ ਇਸ ਵਕਤ। ਮਹਾਰਾਜ ਕਹਿੰਦੇ ਨਾ ਇਹ ਪਹਿਲਾਂ ਸੀ ਨਾ ਬਾਅਦ ਵਿੱਚ, ਇਹ ਤਾਂ ਹੋਣਾ ਹੀ ਹੈ, ਅਗਿਆਨਤਾ ਕਰਕੇ ਹੀ ਹੈ। ਜੇ ਗਿਆਨ ਹੋ ਜਾਵੇ, ਜੇ ਜਾਗਰਤ ਅਵਸਥਾ ਵਿੱਚ ਸੱਚਮੁੱਚ ਦਾ ਗਿਆਨ ਹੋ ਜਾਵੇ, ਫਿਰ ਉਹ ਸਾਰਾ ਸੁਪਨਾ ਆਦਿਕ ਵੀ ਖਤਮ ਹੋ ਜਾਂਦਾ। ਆਪਾਂ ਸੁਪਨੇ ਵਿੱਚ ਜਿਉ ਰਹੇ ਹਾਂ, ਬ੍ਰਹਮ ਗਿਆਨੀ ਸੁਪਨੇ ਵਿੱਚ ਨਹੀਂ ਜਿਉਂਦੇ, ਬ੍ਰਹਮ ਗਿਆਨੀ ਜਾਗਰਤ ਅਵਸਥਾ ਵਿੱਚ ਨੇ। ਉਨ੍ਹਾਂ ਲਈ ਇਹ ਦੁਨੀਆਂ ਨਹੀਂ, ਉਨ੍ਹਾਂ ਲਈ ਤਾਂ ਬ੍ਰਹਮ ਹੀ ਬ੍ਰਹਮ ਹੈ। ਆਪ ਹੈ ਸੁਨ, ਆਪ ਹੈ ਸੁਖ ਆਸਨ, ਆਪ ਹੀ ਵਾਹਿਗੁਰੂ ਸੁਨ ਰੂਪ ਨੇ। ਸੁਨ ਦਸ਼ਾ ਕਿਹੜੀ ਹੈ? ਸੁਨ ਦਸ਼ਾ ਜਿੱਥੇ ਮਨ ਦੀ ਚੇਤਨਤਾ ਤਾਂ ਹੈ ਪਰ ਸੰਕਲਪ ਵਿਕਲਪ ਕੋਈ ਨਹੀਂ ਹੈ। ਸੋ ਜਿਵੇਂ ਥਾਂ ਦੇ ਉੱਤੇ ਸੱਟ ਵੱਜੀ ਲੱਤ ਤੇ, ਡਾਕਟਰ ਸੂਈਆਂ ਚਬੋ ਚਬੋ ਦੇਖਦੇ, ਸੁੰਨ ਹੋ ਗਿਆ, ਉਹ ਜੜ ਹੋ ਗਿਆ, ਉਹ ਪੱਥਰ ਹੋ ਗਿਆ, ਖੂਨ ਦਾ ਸਰਕੂਲਿੰਗ ਹੈ ਉੱਥੇ, ਕਿਉਂਕਿ ਉਹ ਥਾਂ ਜਿਹੜੀ ਖਤਮ ਹੀ ਹੋ ਗਈ ਇੱਕ ਤਰ੍ਹਾਂ, ਉਹ ਡੈਡ ਹੋ ਗਿਆ। ਇਹ ਡੈਡ ਸੁੰਨ ਨਹੀਂ ਹੈ, ਚੇਤਨ ਸੁੰਨ ਹੈ ਸਾਡਾ ਮਨ। ਜਦੋਂ ਹੁਣ ਜਿਹੜਾ ਆਪਣਾ ਮਨ ਹੈ ਇਸ ਵਕਤ, ਇਸ ਮਨ ਚ ਇੰਨੇ ਸੰਕਲਪ ਤੇ ਵਿਕਲਪ ਨੇ, ਹੁਣ ਇਹ ਸੁਨ ਦਸ਼ਾ ਵਿੱਚ ਨਹੀਂ ਹੈ। ਚੇਤਨ ਤਾਂ ਹੈ ਪਰ ਨਾਲ ਸੰਕਲਪਾਂ ਤੇ ਵਿਕਲਪਾਂ ਦਾ ਭਰਿਆ ਹੋਇਆ ਪਿਆ ਹੈ। ਇੱਕ ਸੰਕਲਪ ਪੂਰਾ ਹੋ ਗਿਆ, ਦੂਜਾ, ਤੀਜਾ, ਚੌਥਾ, ਪੰਜਵਾਂ, ਲੱਖਾਂ, ਦਸ ਲੱਖ ਸੰਕਲਪ ਸੀ। ਸੰਕਲਪ ਜਦੋਂ ਸਾਰੇ ਮੁੱਕ ਜਾਣ, ਮਨ ਖਾਲੀ ਹੋ ਗਿਆ, ਸੰਕਲਪ ਮੇਰੇ ਮੁੱਕ ਗਏ, ਮੇਰਾ ਮਨ ਖਾਲੀ ਹੋ ਗਿਆ। ਚੇਤਨ ਤਾਂ ਹੈ ਪਰ ਸੰਕਲਪ ਕੋਈ ਨਹੀਂ ਹੈ। ਅੱਖਾਂ ਬੰਦ ਹੋ ਗਈਆਂ, तो जदों तक मैनू इच्छा सी पदार्थां दी मेरे घर नहीं, मेरा घर नहीं घर बन गया, मेरे को आ नहीं आ बन गया, मेरे को नहीं आ लिया। जदों घर के अंदर पदार्थ सिरे तक भर गए, हुण सोचदा की लियावां की करां, पैसा भी है पदार्थ भी है, हर गल पूरी हो गई, उत्थे जीव दी अखां आपे बंद हो जांदियां ने, शटर बंद हो जांदे ने, अखां दे सुन्न दशा च बैठ जांदा, कोई संकल्प ही नहीं मेरे कोल, उहनूं कहिंदे सुन्न दशा च चलिया गया। उस सुन्न दशा विच सिर्फ फिर इको ही जाप है, वाहेगुरू वाहेगुरू। क्यों होर हुण संकल्प की करां, मेरे ते इच्छा ही सारियां इच्छावां ही पूरियां हो गईयां ने। तो अकाल पुरख वाहेगुरू सुन्न रहिंदे ने, उत्थे कोई संकल्प नहीं। पता नहीं किन्ने चिरां बाद उहनां नूं इक संकल्प आउंदा कि इक तों बहुते रूप हो जावां, तां आपां बण गए सारे जाने। जदों उहनां दा संकल्प करे, पता नहीं कदों बणना, रब जाने, उहनां नूं पता है। जदों उहदा संकल्प बण गया भई बड़े खेड खड़ा ले, हुण चलो इहनूं बोरी च इकट्ठा करिए, समान सारा बाजीगर वांगू सारा इकट्ठा कर देना, खेल 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 खेल, अंत को फिर एक है, फिर इकट्ठा हो जाना सारा कुछ। उन्हां नूं कदे संकल्प आउंदा ही नहीं, जे आया तां सृष्टि बन गई, ना आया तां सृष्टि खत्म हो गई, इन्ना ही संकल्प। इस तरह एक सुन्न दशा है जिहदे विच एक निर्विकल्प समाधि है ते एक विकल्प वाली समाधि, सा विकल्प। सा विकल्प समाधि विच कदे कदे फुरना आउंदा है, निर्विकल्प समाधि विच कदे कोई संकल्प ही नहीं जागदा। सुन्न दशा अरबां खरबां साल तक ही सुन्न दशा तुरी जांदी है, कदों कदाई जागदा तुहानू संकल्प। आप है सुन, तुसी आपे ही सुन रूप हो, आप है सुख आसन, सुख आसन रूप भी तुसी आप ही हो, सुख स्वरूप भी तुसी आप ही हो। आप है सुनत आप ही जसन, आप ही तुसी जसन जस रूप हो, ते जस भी तुसी आप ही करदे हो, ते आप है सुनत सुनदे भी आप ही हो। जस कोई बंदा नहीं कर सकता, तुहाडी जोत है एक मिट्टी का पुतला है, उहदे च जोत रखती, उहदे च बह के जस करी जाने हो, बाकी मिट्टी के पुतले सुनन नूं बिठा ले, खुद ही बैठा, खुद ही सुनाउण वाले च बह गया, खुद ही सुनन वाले च बैठा, इह दोनों क्रिया आप ही करी जांदा। अपने आप आप है उपाय, अपने आप तो अपने आप नूं आप ही पैदा कर लिया, दूजा नहीं उत्थे कोई है, अपने आप तो अपने आप नूं आप ही पैदा कर लेना। यह शक्ति केवल उन्हां विच ही है, संकल्प मात्र ही अपने विचों ही कर लैंदे ने पैदा, माया नूं सृष्टि नूं दुनिया नूं, अपने आप ही गुरु नानक देव जी बन जांदे ने। पहला तो दुनिया नूं किराए भी आप ही पा दिंदे ने, फिर कहे चलो प्रचार करन चलीए, फिर प्रचार भी आप ही कर दिंदे, फिर बाणी भी आप ही उच्चारण कर दित्ती, सारा कुछ कर करा के दुनिया का भला भी आप ही करते ने। कहने करन वाला होर कोई दूजा नहीं है, तुसी आप ही हो। आप है बाप आप ही मायो, कहने आप ही तो बाप रूप हो गए, ईश्वर रूप हो गए, आप ही माया रूप हो गए हो, मां ते बाप तुसी आप ही बन गए हो। अपने विचों ही कुदरत नूं प्रगट करके, माया नूं प्रगट करके सानू जीवन नूं बना लिया। खुद तो तुसी सुन रूप हो, जीरो जिहड़ी पहला जीरो बनती है, पहला पेन रुख रख के कागज से चुक लो, तानू सिर्फ रखना तो चुकना, एक बिंदु बन जाएगा। वाहेगुरु तो इन्ना कह बिंदु जिदे विच सुन नहीं, खाली थां भी है नहीं। फिर उन्हों जो आप गुरमुखी लिपि का एका लिखण लगते हैं, जीरो बना लो, यह होगी उसकी सुन दशा। फिर थले जोड़ा एका कढ़ते हैं, यह होंदा उसका अंकुर, यह है श्री साहब। श्री साहब का आकार इस तरह का है, वो पुराने ग्रंथां दे जदों एक एक लिखते सी, पहला श्री साहब ही वाहुंदे सी, अगे ओंकार लिखते सी। इस करके ये पुरानी चीजा ने, नवयां नूं इन्हां गल्लां का ज्ञान नहीं है। तो जिवें अंकुर फुटदा एक किसी भी दाने विचों, इस तरह ही इहदा अंकुर थले नूं कीता होया, एक जीरो विचों सुन दशा चों निकलिया एक, उस एक ने कहा ओंकार यह है माया। ओंकार क्योंकि सारे का प्रकाशक है, बहुत ही उच्ची अवस्था असल एक वाली, इस करके इन्नी तो सुनानी भी नहीं चाहिए। ਦਿਮਾਗ ਬੰਦੇ ਦਾ ਨਾ ਹੋਰ ਤਰ੍ਹਾਂ ਹੋ ਜਾਂਦਾ, ਜ਼ੋਰ ਭੌੜ ਜਿਹਾ। ਇਸ ਕਰਕੇ ਇੰਨਾ ਹੀ ਜਾਣ ਲਓ ਕਿ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦੀਆਂ ਤਿੰਨ ਲਾਈਨਾਂ ਕਹਿੰਦੀਆਂ ਰਜੋ ਤਮੋ ਸਤੋ ਬ੍ਰਹਮਾ ਵਿਸ਼ਨੂੰ ਮਹੇਸ਼। ਓਅੰਕਾਰ ਹੀ ਕਹਿੰਦਾ ਹੈ ਮਾਇਆ, ਓਅੰਕਾਰ ਹੀ ਕਹਿੰਦਾ ਹੈ ਪ੍ਰਕਾਸ਼, ਓਅੰਕਾਰ ਹੀ ਹੈ ਈਸ਼ਰ। ਇਸੇ ਨੇ ਅੱਗੇ ਕੁਦਰਤ ਨੂੰ ਬਣਾ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੇ ਬਾਪ ਆਪ ਹੀ ਮਾਇਓ, ਆਪੇ ਬਾਪ ਇੱਕ ਆਪੇ ਮਾਇਓ ਓਅੰਕਾਰ, ਇੱਕ ਓਅੰਕਾਰ ਆਪ ਹੀ ਹੈ, ਆਪੇ ਨਿਰਗੁਣ ਹੈ ਆਪੇ ਸਰਗੁਣ ਹੈ, ਆਪ ਹੈ ਸੂਖਮ ਆਪ ਹੈ ਅਸਥੂਲਾ, ਆਪ ਹੀ ਸੂਖਮ ਰੂਪ ਹੋ ਕੇ ਬੈਠੇ ਹੋ। ਇੰਨਾ ਸੂਖਮ ਰੂਪ ਹੈ ਨਜ਼ਰ ਹੀ ਨਹੀਂ ਆਉਂਦਾ ਹੈ ਕਿਸੇ ਨੂੰ। ਦਿਵ ਦ੍ਰਿਸ਼ਟੀ ਲੋਕਾਂ ਦੀ ਖੁੱਲ ਵੀ ਜਾਂਦੀ ਹੈ, ਦਿਵ ਦ੍ਰਿਸ਼ਟੀ ਖੁੱਲਣ ਵਾਲਿਆਂ ਨੂੰ ਕਈ ਕੁਛ ਦਿਖਣ ਲੱਗ ਪੈਂਦਾ। ਸ਼ੁਰੂ ਵਿੱਚ ਦਿਖਦਿਆਂ 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 ਸਭ ਕੁਛ ਨਜ਼ਰ ਆ ਜਾਂਦਾ, ਪਰ ਤੁਸੀਂ ਨਹੀਂ ਦਿਖਦੇ, ਤੁਸੀਂ ਬਹੁਤੇ ਜ਼ਿਆਦਾ ਸੂਖਮ ਹੋ, ਪਰਮਾਤਮਾ ਨਜ਼ਰ ਨਹੀਂ ਆਉਂਦੇ। ਆਪਾ ਅਸਥੂਲਾ ਅਸਥੂਲ ਰੂਪ ਵੀ ਤੁਸੀਂ ਆਪ ਹੀ ਹੋ, ਭਾਵ ਨਜ਼ਰ ਆਉਣ ਵਾਲੇ ਵੀ ਤੁਸੀਂ ਆਪ ਹੀ ਹੋ, ਦੋਨੋਂ ਸ਼ਕਤੀਆਂ ਤੁਹਾਡੇ ਵਿੱਚ ਹੀ ਨੇ। ਜਦੋਂ ਜੀ ਕਰੇ ਸੂਖਮ ਹੋ ਜਾਂਦੇ ਹੋ, ਜਦੋਂ ਜੀ ਕਰੇ ਅਸਥੂਲ ਹੋ ਜਾਂਦੇ ਹੋ। ਲਖੇ ਨਾ ਜਾਏ ਨਾਨਕ ਲੀਲਾ, ਇਹ ਤੇਰੀ ਖੇਡ ਨਹੀਂ ਜਾਣੀ ਜਾਂਦੀ ਕਿਸੇ ਤੋਂ। ਲੀਲਾ ਜੇ ਸਮਝ ਗਏ ਆਪਾਂ ਉਹਦੀ ਖੇਡ ਨੂੰ, ਤਾਂ ਉਹ ਪਰਮਾਤਮਾ ਕੀ ਹੋਇਆ? ਆਪਾਂ ਤਾਂ ਇੰਨੇ ਕਹਿ ਸਕਦੇ ਕਿ ਤੁਮਰੀ ਗੱਤ ਮੈਂ ਤਾਂ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਪਰ ਮੈਂ ਤਾਂ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕੋ ਹੀ ਬੇਨਤੀ ਕਰਕੇ ਉਸ ਅਕਾਲ ਪੁਰਖ ਤੋਂ ਇੱਕੋ ਹੀ ਮੰਗ ਮੰਗਦਾ, ਕਰ ਕਿਰਪਾ ਪ੍ਰਭ ਦੀਨ ਦਇਆਲ, ਦੀਨ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਹੀ ਦਇਆ ਦੇ ਕਰ, ਮੇਰੇ ਤੇ ਤਾਂ ਇੱਕ ਕਿਰਪਾ ਕਰ। ਮਹਾਰਾਜ ਤੁਸੀਂ ਮੰਗਦੇ ਹੋ, ਕਹਿੰਦੇ ਮੈਂ ਸੰਗਤ ਨੂੰ ਸਿਖਾਉਂਦਾ ਹਾਂ। ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਹਰ ਜੀ ਸਾਨੂੰ ਸਿਖਾਉਂਦੇ ਨੇ ਪੰਜਵੇਂ ਰੂਪ ਵਿੱਚ। ਕਹਿੰਦੇ ਆਓ ਅਕਾਲ ਪੁਰਖ ਅੱਗੇ ਸਤਿਗੁਰਾਂ ਅੱਗੇ ਬੇਨਤੀ ਕਰੋ ਕਿ ਹੇ ਵਾਹਿਗੁਰੂ ਹੇ ਦਿਆਲ ਜੀ ਸਾਡੇ ਤੇ ਇੱਕ ਕਿਰਪਾ ਕਰੋ। ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ, ਇਹ ਰਹਾਓ ਦੀ ਪੰਕਤੀ ਹੈ ਇਸ ਬਾਵਨ ਅੱਖਰੀ ਦੀ। ਤੇਰੇ ਸੰਤਾਂ ਦੀ ਮੇਰਾ ਮਨ ਚਰਨ ਧੂੜ ਹੋ ਜਾਵੇ, ਸੰਗਤਾਂ ਦੀ ਚਰਨ ਧੂੜੀ, ਗੁਰਾਂ ਦੀ ਚਰਨ ਧੂੜੀ, ਸੰਤਾਂ ਮਹਾਤਮਾ ਦੀ, ਬਸ ਮੈਨੂੰ ਤਾਂ ਪੰਜਾਂ ਪਿਆਰਿਆਂ ਦੇ ਚਰਨਾਂ ਦੀ ਸੇਵਾ ਦੇ ਦਿਓ, ਮੈਨੂੰ ਸਿੰਘਾਂ ਦੀ ਸੇਵਾ ਦੇ ਦਿਓ, ਮੈਂ ਜੋੜੇ ਝਾੜਨ ਵਾਲਾ ਸੇਵਾਦਾਰ ਤੁਹਾਡਾ, ਮੈਂ ਝਾੜੂ ਦੇਣ ਵਾਲਾ, ਜਿੱਥੋਂ ਨਗਰ ਕੀਰਤਨ ਲੰਘਣਾ ਮੈਨੂੰ ਮੂਹਰੇ ਝਾੜੂ ਦੇ ਦਿਓ, ਮੈਂ ਸਾਰਾ ਬਾਜ਼ਾਰ ਸਾਫ਼ ਕਰ ਦਿਆਂਗਾ ਕਿ ਇੱਥੋਂ ਮੇਰੇ ਗੁਰਾਂ ਨੇ ਲੰਘਣਾ, ਇੱਥੋਂ ਸੰਗਤ ਨੇ ਲੰਘਣਾ, ਇੱਥੇ ਮੈਂ ਜਲ ਛਿੜਕ ਦਿਆਂਗਾ ਜਿੱਥੋਂ ਸਤਿਗੁਰੂ ਜੀ ਲੰਘਣ। ਜਿਹੜੀ ਸੇਵਾ ਨੂੰ ਕੋਈ ਤਿਆਰ ਨਹੀਂ, ਜਦੋਂ ਪਾਂਡਵਾਂ ਨੇ ਜੱਗ ਕੀਤਾ, ਹੁਣ ਪੈਰ ਧੋਣੇ ਸੀ ਸਾਰਿਆਂ ਦੇ, ਸਾਰੇ ਜਾਣੇ ਹੁਣ, ਕਿਉਂਕਿ ਰਾਜੇ ਮਹਾਰਾਜੇ ਕੋਈ ਘੱਟ ਨਾ, ਕਹਿੰਦੇ ਵੀ ਕ੍ਰਿਸ਼ਨ ਜੀ ਨੂੰ ਕਹਿੰਦੇ ਤੁਸੀਂ ਕੀ ਸੇਵਾ ਲਾਓਗੇ ਪਹਿਲਾਂ ਤੁਸੀਂ ਦੱਸੋ। ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹਨਾਂ ਦੇ ਵਿੱਚ ਮਾੜਾ ਮਾੜਾ ਤਾਂ ਹੰਕਾਰ ਹੁੰਦੇ, ਜੀਵ ਜੋ ਹੋਏ। ਕ੍ਰਿਸ਼ਨ ਜੀ ਕਹਿਣ ਲੱਗੇ ਆਓ ਕਰਿਓ, ਵੱਡੇ ਵੱਡੇ ਪਾਣੀ ਦੇ ਕੜਾਹੇ ਗਰਮ ਕਰ ਦਿਓ, ਠੰਡ ਦੇ ਦਿਨ ਨੇ, ਮੈਨੂੰ ਇੱਕ ਸੇਵਾ ਦੇ ਦਿਓ, ਯੱਗ ਛਕਣ ਜਿਹੜੇ ਆਉਣ ਮੈਨੂੰ ਉਹਨਾਂ ਦੇ ਚਰਨਾਂ ਦੇ ਧੋਣ ਦੀ ਸੇਵਾ ਦੇ ਦਿਓ। ਬਸ ਇਹ ਮੰਗਦੇ ਆ, ਸੰਗਤ ਦੇ ਚਰਨ ਧੋਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਜੂਠੇ ਭਾਂਡੇ ਮਾਂਜਣ ਦੀ ਸੇਵਾ ਮੈਨੂੰ ਬਖਸ਼ ਦਿਓ ਮਹਾਰਾਜ, ਬਸ ਮੇਰਾ ਗਰੀਬ ਦਾ ਭਲਾ ਹੋ ਜਾਏ। ਇਉਂ ਸਤਿਗੁਰਾਂ ਨੇ ਬੇਨਤੀ ਕਰਨੀ ਸਿਖਾ ਦਿੱਤੀ ਆਪਾਂ ਨੂੰ। ਵਾਹਿਗੁਰੂ 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 ਵਾਹਿਗੁਰੂ। ਕੱਲ ਕਹਿੰਦੇ ਸੀ ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤੇਰੇ ਸੰਗਤਾਂ ਦੀ ਸੰਤਾਂ ਦੀ ਗੁਰਮੁਖਾਂ ਦੀ ਪਿਆਰਿਆਂ ਦੀ ਚਰਨ ਧੂੜੀ ਮੇਰਾ ਮਨ ਬਣ ਜਾ, ਬਹੁਤ ਹੀ ਨਿਮਰਤਾ ਆ ਜਾ ਮੇਰੇ ਚ, ਮੇਰੇ ਚ ਹੰਕਾਰ ਲੇਸ਼ ਮਾਤਰ ਵੀ ਨਾ ਰਹੇ। ਸਲੋਕ ਨਿਰੰਕਾਰ ਆਕਾਰ ਆਪ, ਕਹਿੰਦੇ ਨਿਰੰਕਾਰ ਨਿਰਆਕਾਰ ਵੀ ਉਹ ਆਪ ਹੀ ਹੈ ਤੇ ਆਕਾਰ ਆਪ, ਆਕਾਰ ਵੀ ਵਾਹਿਗੁਰੂ ਨੇ ਧਾਰਿਆ ਹੋਇਆ। ਇਹ ਦੋ ਸ਼ਕਤੀਆਂ ਹੁਣ ਆਪਣੇ ਚ ਨਹੀਂ ਹੈ, ਬੰਦਿਆਂ ਚ, ਆਪਾਂ ਇਹ ਦੋ ਸ਼ਕਤੀਆਂ ਨੂੰ ਧਾਰਨ ਕਰ ਸਕਦੇ, ਇਹ ਬ੍ਰਹਮ ਸਤਿਗੁਰੂ ਜਾਂ ਬ੍ਰਹਮ ਗਿਆਨੀ, ਇਹ ਤਿੰਨਾਂ ਵਿੱਚ ਇਹ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਨੂੰ ਆਪਣੇ ਸਰੂਪ ਨੂੰ ਨਿਰਾਕਾਰ ਵੀ ਬਣਾ ਲੈਂਦੇ ਨੇ ਤੇ ਆਕਾਰ ਵਿੱਚ ਵੀ ਲਿਆਉਂਦੇ ਨੇ। ਹੁਣ ਆਪਾਂ ਜੇ ਆਪਣੇ ਨਾਲ ਉਹਨਾਂ ਦੀ ਤੁਲਨਾ ਕਰੀਏ ਜਾਂ ਅੰਦਾਜ਼ਾ ਲਾਈਏ, ਆਪਾਂ ਉਹ ਜੇ ਬਣ ਹੀ ਨਹੀਂ ਸਕਦੇ। ਹਾਂ, ਆਪਾਂ ਬਣ ਸਕਦੇ ਜੇ ਸਤਿਗੁਰੂ ਆਪਾਂ ਨੂੰ ਬਣਾ ਦੇਣ ਉਹ ਜੇ। ਇਹ ਅਵਸਥਾ ਮੈਂ ਬਣਦੀ ਦੇਖੀ ਹੈ ਸਿੰਘਾਂ ਦੀ। ਬਹੁਤ ਅਭਿਆਸੀ ਸਿੰਘ, ਉਹ ਕਮਰੇ ਚ ਸਾਨੂੰ ਆਵਾਜ਼ ਮਾਰਿਆ ਕਰੇ, ਅਸੀਂ ਲੱਭਣ ਜਾਇਆ ਕੋਈ ਮਿਲੇ ਹੀ ਨਾ ਕਰੇ। ਅਸੀਂ ਕਿਹਾ ਪਤਾ ਨੀ ਕਿੱਥੇ ਲੁਕ ਜਾਂਦਾ। ਉਹਨੇ ਤੇ ਸਾਨੂੰ ਦੱਸਿਆ ਨੀ, ਫਿਰ ਮਹਾਂਪੁਰਸ਼ਾਂ ਨੇ ਦੱਸਿਆ, ਕਹਿੰਦੇ ਤੁਹਾਨੂੰ ਪਤਾ ਉਹ ਲੋਪ ਹੋ ਜਾਂਦਾ। ਮੈਂ ਕਿਹਾ ਸਾਨੂੰ ਤਾਂ ਪਤਾ ਨੀ। ਕਹਿੰਦੇ ਉਹ ਦੱਸਦਾ ਨੀ ਕਿਸੇ ਨੂੰ, ਉਹ ਇੰਨੀ ਉੱਚੀ ਅਵਸਥਾ ਦਾ ਮਾਲਕ ਬਣ ਗਿਆ, ਤੁਰਿਆ ਜਾਂਦਾ ਹੀ ਦੇਖਣੋਂ ਹਟ ਜਾਂਦਾ ਹੈ ਕਿ ਨੀ ਹੈਰਾਨਗੀ ਦੀ ਗੱਲ। ਕਿਉਂ? ਕਿਉਂਕਿ ਉਹਨੇ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ, ਰਾਤ 10 ਵਜੇ ਖੜ ਕੇ ਦੁੱਖ ਭੰਜਣੀ ਬੇਰੀ ਵਾਲੇ ਸਥਾਨ ਤੇ ਸਰੋਵਰ ਦੇ ਵਿੱਚ ਤੜਕੇ 4 ਵਜੇ ਬਾਹਰ ਨਿਕਲਦਾ ਸੀ, ਸਾਰੀ ਰਾਤ ਮੂਲ ਮੰਤਰ ਪੜ੍ਹਨਾ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਕਰਨੇ, ਇੱਕ ਘੰਟਾ ਜਾਂ 2 ਘੰਟੇ ਮਸਾਂ ਹੀ ਸੌਂਦਾ ਸੀ। ਇਹ ਜਦੋਂ ਬ੍ਰਹਮ ਦੇ ਨਾਲ ਆਪਾਂ ਲੀਨ ਹੁੰਦੇ ਹਾਂ ਤਾਂ ਆਪਾਂ ਦੇਖਣਾ ਹੀ ਹਟ ਸਕਦੇ, ਕਿਉਂਕਿ ਇਹ ਵੀ ਇੱਕ ਸ਼ਕਤੀ ਆ ਜਾਂਦੀ ਜੀਵ ਦੇ ਅੰਦਰ। ਬਹੁਤ ਕਰੜੀ ਕਮਾਈ ਤੋਂ ਬਾਅਦ ਐਸੀਆਂ ਚੀਜ਼ਾਂ ਮਿਲਦੀਆਂ ਨੇ। ਨਿਰੰਕਾਰ ਆਕਾਰ ਆਪ ਦੋਨੇ ਹੀ ਕਰਮ ਆਪ ਕਰਦੇ ਨੇ, ਨਿਰਗੁਣ ਸਰਗੁਣ ਏਕ। ਨਿਰਗੁਣ ਰੂਪ ਉਹ ਆ ਜਿਹੜਾ ਦਿਖਦਾ ਨਹੀਂ ਤੇ ਸਰਗੁਣ ਉਹ ਆ ਜਿਹੜਾ ਦਿਖਦਾ। ਉਹ ਕਹਿੰਦੇ ਏਕ ਪਰਮਾਤਮਾ ਹੀ, ਉਹੀ ਨਿਰਗੁਣ ਹੈ ਤੇ ਉਹੀ ਸਰਗੁਣ ਹੈ, ਦੋਨੇ ਹੀ ਰੂਪ ਉਹਨੇ ਆਪਣੇ ਬਣਾਏ ਹੋਏ ਨੇ। ਜਦੋਂ ਜੀ ਕਰੇ ਉਹ ਰੂਪ ਆਜਾ ਹੋ ਜਾਂਦੇ ਨੇ, ਜਦੋਂ ਜੀ ਕਰੇ ਦਰਸ਼ਨ ਦੇਣ ਲੱਗ ਜਾਂਦੇ ਨੇ। ਜਿਨ੍ਹਾਂ ਤੇ ਕਿਰਪਾ ਉਹਨਾਂ ਨੂੰ ਦਰਸ਼ਨ ਹੁਣ ਵੀ ਹੋਈ ਜਾਂਦੇ ਨੇ, ਜਿਨ੍ਹਾਂ ਤੋਂ ਨਹੀਂ ਕਿਰਪਾ ਉਹਨਾਂ ਨੂੰ ਨਹੀਂ ਹੁੰਦੇ। ਭਾਗਾਂ ਦੀ ਗੱਲ ਹੈ। ਇੱਕ ਹੈ ਏਕ ਬਖਾਨ ਨੋ, ਕਹਿੰਦੇ ਮੈਂ ਸਿਰਫ ਇੱਕ ਹੀ ਇੱਕ ਦਾ ਕਥਨ ਕਰਦਾ ਹਾਂ, ਸਿਰਫ ਵਾਹਿਗੁਰੂ ਦਾ ਕਥਨ ਕਰਦਾ ਹਾਂ। ਨਾਨਕ ਏਕ ਅਨੇਕ, ਕਹਿੰਦੇ ਏਕ ਪਰਮੇਸ਼ਰ ਅਨੇਕ ਰੂਪ ਧਾਰਨ ਕਰ ਲੈਂਦਾ ਹੈ। ਆ ਸਾਰੇ ਰੂਪ ਉਹਦੇ ਹੀ ਨੇ। ਆਪਾਂ ਜਿੰਨੇ ਜਾਣੇ ਬੈਠੇ ਹਾਂ, ਆਪਣੇ ਅੰਦਰ ਇੱਕ ਗੱਲ ਪਾਤੀ ਕਿ ਤੂੰ ਫਲਾਨਾ ਹੈ, ਤੂੰ ਫਲਾਨਾ ਹੈ। ਵਾਸਤਵ ਦੇ ਵਿੱਚ ਕੋਈ ਫਲਾਨਾ ਨਹੀਂ, ਇੱਥੇ ਉਹ ਸਭ ਆਪ ਹੀ ਬੈਠਾ ਹੈ। ਉਸੇ ਨੇ ਆਪਣੇ ਰੂਪ ਧਾਰਨ ਕੀਤੇ ਹੋਏ ਨੇ, ਉਹੀ ਸਾਰਿਆਂ ਰੂਪਾਂ ਵਿੱਚ ਬੈਠਾ ਹੈ। ਪਰ ਇਹ ਇੱਕ ਅਵਸਥਾ ਹੈ ਜਦੋਂ ਜਾ ਕੇ ਬਹੁਤ ਉੱਚੀ ਅਵਸਥਾ ਵਿੱਚ ਇਹ ਗੱਲ ਦਾ ਗਿਆਨ ਹੁੰਦਾ ਜੀਵ ਨੂੰ। ਪੌੜੀ ਪੌੜੀ ਦੇ ਰਾਹੀਂ ਉਪਦੇਸ਼ ਕਰਦੇ ਨੇ। ਓਮ ਪਹਿਲਾਂ ਓਮ ਉਚਾਰਨ ਕੀਤਾ, ਹੁਣ ਅੱਗੇ ਉਪਦੇਸ਼ ਸ਼ੁਰੂ ਕਰਦੇ ਨੇ। ਗੁਰਮੁਖ ਕੀਓ ਅਕਾਰਾ, ਅਥਵਾ ਓਮਕਾਰ ਜੋ ਪਰਮੇਸ਼ਰ ਹੈ। ਇੱਥੇ ਗੁਰਮੁਖ ਅੱਖਰ ਵਾਹਿਗੁਰੂ ਲਈ ਵਰਤਿਆ, ਗੁਰਮੁਖ ਅੱਖਰ ਗੁਰੂ ਨਾਨਕ ਦੇਵ ਜੀ ਲਈ ਵਰਤਿਆ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਇੱਥੇ ਮੁਖੀ ਗੁਰੂ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ, ਇਸ ਕਰਕੇ ਕਹਿੰਦੇ ਗੁਰਮੁਖ। ਮੁਖੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰਾ ਆਕਾਰ ਬਣਾਇਆ। ਹੁਕਮ ਹੀ ਹੋਵੇ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਵਿੱਚ ਹੀ ਹੋਏ ਸਾਰੇ ਆਕਾਰ। ਏਕ ਸੂਤ ਪ੍ਰੋਵਨ ਹਾਰਾ, ਸਾਰਿਆਂ ਨੂੰ ਇੱਕ ਸੱਤਾ ਰੂਪੀ ਸੂਤ ਦੇ ਵਿੱਚ ਪ੍ਰੋਵਣ ਵਾਲਾ ਹੈ ਵਾਹਿਗੁਰੂ। ਹਰੇਕ ਜੀਵ ਨੂੰ ਉਹਨੇ ਸੱਤਾ ਰੂਪੀ ਸੂਤ ਵਿੱਚ ਪਰੋਤਾ, ਇਸ ਤਰ੍ਹਾਂ ਪਰੋਤਾ ਜਿਵੇਂ ਮੋਤੀਆਂ ਦੀ ਮਾਲਾ ਦੇ ਇੱਕ ਧਾਗੇ ਵਿੱਚ ਪਰੋ ਲਈਏ, ਇਸੇ ਤਰ੍ਹਾਂ ਆਪਾਂ ਵੀ ਪਰੋਏ ਹੋਏ ਹਾਂ। ਸਾਰਿਆਂ ਵਿੱਚ ਉਹਦੀ ਸੱਤਾ ਹੈ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਮਾਇਆ ਦੇ ਰਾਹੀਂ ਭਿੰਨ ਭਿੰਨ ਵੱਖਰੇ ਵੱਖਰੇ ਤਿੰਨ ਗੁਣਾਂ ਦਾ ਵਿਸਥਾਰ ਕਰਤਾ ਉਹਨੇ। ਪਹਿਲਾਂ ਮਾਇਆ ਨੂੰ ਬਣਾਇਆ, ਮਾਇਆ ਤੋਂ ਫਿਰ ਰਜੋ ਤਮੋ ਸਤੋ ਬਣਾਏ, ਰਜੋ ਤਮੋ ਸਤੋ ਤੋਂ ਤਿੰਨੇ ਬ੍ਰਹਮਾ ਅੰਬਰੀਸ਼ ਨੂੰ ਮਹੇਸ਼ ਬਣਾ ਦਿੱਤੇ। ਇਹਨਾਂ ਤਿੰਨਾਂ ਗੁਣਾਂ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਮੋ ਗੁਣੀ ਜੀਵ ਨੇ, ਰਜੋ ਗੁਣੀ ਜੀਵ ਨੇ, ਸਤੋ ਗੁਣੀ ਜੀਵ ਨੇ, ਇਸ ਤਰ੍ਹਾਂ ਕਹਿੰਦੇ ਇਸ ਸ੍ਰਿਸ਼ਟੀ ਦਾ ਵਿਸਥਾਰ ਕੀਤਾ। ਨਿਰਗੁਣ ਤੇ ਸਰਗੁਣ ਵਿਸਤਾਰੰ, ਨਿਰਗੁਣ ਤੋਂ ਸਰਗੁਣ ਰੂਪ ਹੋ ਕੇ ਦਿਖਣ ਲੱਗ ਪਿਆ ਬ੍ਰਹਮ। ਆਪ ਵੀ ਦਿਖਣ ਲੱਗ ਜਾਂਦੇ ਨੇ, ਅਥਵਾ ਜੋ ਕੁਝ ਨਜ਼ਰ ਆ ਰਿਹਾ ਹੈ ਬ੍ਰਹਮ ਹੀ ਹੈ, ਪਰ ਦੇਖਣ ਵਾਲੇ ਦੀ ਹੁਣ ਨਿਗਾਹ ਨਹੀਂ ਹੈਗੀ। ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨਾਂ ਵਰਨਾ ਕੋਈ। ਕਹਿ ਨਾਨਕੇ ਨੇਤਰੰਦ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਏ। ਦਿਬ ਦ੍ਰਿਸ਼ਟੀ ਜਦ ਤੱਕ ਨਹੀਂ ਖੁੱਲਦੀ ਉਦੋਂ ਤੱਕ ਦੋਨੋਂ ਰੂਪ ਨਹੀਂ ਦਿਖਦੇ। ਕਿਉਂਕਿ ਆਪਾਂ ਤਾਂ ਸਿਰਫ ਇੰਨੀ ਕੁ ਸਮਰੱਥਾ ਦੇ ਮਾਲਕ ਹੈ ਕਿ ਆਪਾਂ ਨੂੰ ਸਰਗੁਣ ਵਿੱਚ ਦਿਖਦਾ, ਨਿਰਗੁਣ ਨਹੀਂ ਦਿਖਦਾ। ਜਿਹੜੇ ਬੰਦੇ ਨੂੰ ਰੱਬ ਨੇ ਅੱਖਾਂ ਹੀ ਨਹੀਂ ਦਿੱਤੀਆਂ ਉਹਨੂੰ ਵਿਚਾਰੇ ਨੂੰ ਨਾ ਨਿਰਗੁਣ ਦਿਖਦਾ ਨਾ ਸਰਗੁਣ, ਉਹ ਅਨੁਭਵ ਕਰੀ ਜਾਂਦਾ ਉਹ। ਇੰਨਾ ਤਾਂ ਸ਼ੁਕਰ ਹੈ ਰੱਬ ਦਾ ਵੀ ਆਪਣੀਆਂ ਅੱਖਾਂ ਸੰਜਾਖਾ ਬੰਦਾ ਦੇਖਦਾ ਤਾਂ ਹੈ ਨਾ। ਸਗਲ ਭਾਂਤ ਕਰ ਕਰਹਿ ਉਪਾਇਓ, ਸਗਲ ਭਾਂਤ ਕਰ, ਸਾਰਿਆਂ ਤਰੀਕਿਆਂ ਨਾਲ ਬਹੁਤ ਸਾਰੇ 84 ਲੱਖ ਦੇ ਵਿੱਚ ਜੀਵ ਬਣਾ ਤੇ, ਕਰਹਿ ਉਪਾਇਓ, ਅਤੇ ਹੋਰ ਪੈਦਾ ਕਰੀ ਜਾ ਰਹੇ ਨੇ। ਜਿੰਨੇ ਪੈਦਾ ਕੀਤੇ ਉਹ ਚਲੇ ਗਏ, ਫਿਰ ਹੋਰ ਪੈਦਾ ਕਰ ਦਿੰਦੇ ਨੇ, ਰੋਜ਼ ਕੋਈ ਨਾ ਕੋਈ ਨਵਾਂ ਬਣਾ ਦਿੰਦੇ ਨੇ। ਕੋਈ 84 ਲੱਖ ਜੂਨ ਬੰਨੀ ਨਹੀਂ ਹੋਈ ਬਈ, ਆਪਾਂ ਕਹੀਏ 84 ਲੱਖ ਹੀ ਜੂਨ ਹੈ। ਰੱਬ ਦੀ ਮਰਜ਼ੀ, ਇਹਨੂੰ ਡਬਲ ਕਰ ਸਕਦਾ ਉਹ, ਇਹਨੂੰ 3 ਗੁਣਾ ਵੀ ਕਰ ਸਕਦਾ ਉਹ, ਭਾਵੇਂ 1 ਕਰੋੜ ਜੂਨ ਬਣਾ ਦੇ, ਭਾਵੇਂ 10 ਕਰੋੜ ਬੂੰਗਾਂ ਬਣਾ ਦੇ, ਉਹਨੂੰ ਕਿਹੜਾ ਦੇਰ ਲੱਗਣੀ ਹੈ। ਓਂਕਾਰ ਤੋਂ ਬਿਨਾਂ ਹੀ ਬਣਾ ਦੇਣੀ, ਹੁਣ ਤਾਂ ਉਹਨੇ ਓਂਕਾਰ ਵੀ ਕਹਿਣ ਦੀ ਲੋੜ ਨਹੀਂ ਪੈਣੀ, ਮਾੜਾ ਜਿਹਾ ਸੋਚਣ ਦੀ ਲੋੜ ਹੈ। ਗਰੀਬ ਆਦਮੀ ਸਾਰੀ ਜ਼ਿੰਦਗੀ ਸੋਚਦਾ ਰਹਿੰਦਾ ਮੈਂ ਮਕਾਨ ਬਣਾਉਣਾ ਸੀ, ਸਾਈਕਲ ਨਹੀਂ ਲੈ ਹੁੰਦਾ ਕਈਆਂ ਤੋਂ। ਅਮੀਰ ਬੰਦਾ ਕਿਤੇ ਮਾੜਾ ਜਿਹਾ ਸੋਚ ਲੈ ਨਾ, ਆਹ ਇੱਕ ਹੈਲੀਕਾਪਟਰ ਜਿਹਾ ਲੈਣਾ ਸੀ, ਮੈਂ ਹੈਲੀਕਾਪਟਰ ਵਾਲੇ ਦੇ ਘਰੇ ਹੀ ਆ ਜਾਂਦੇ ਨੇ, ਆਹ ਪੈਸੇ ਦੀ ਲੋੜ ਨਹੀਂ ਜੀ, ਬਸ ਇੱਕ ਚੈੱਕ ਦੇ ਦਿਓ। ਕਿਉਂਕਿ ਅਮੀਰ ਕੋਲ ਤਾਂ ਪੈਸੇ ਹੀ ਬਹੁਤ ਜ਼ਿਆਦਾ ਹੈ, ਉਹਦੇ ਤੇ ਸੋਚਣ ਨਾਲ ਹੀ ਸਾਰਾ ਕੁਝ ਹੋ ਜਾਣਾ, ਸੰਕਲਪ ਨਾਲ ਹੀ ਹੋ ਜਾਂਦਾ। ਮਾੜੀ ਜੀ ਗੱਲ ਪੀਏ ਕੋਲ ਕਰਤੀ ਕਿਤੇ, ਆਪਾਂ ਨੇ ਨਾ ਇੱਕ ਬੜਾ ਸੋਹਣਾ ਮਕਾਨ ਉੱਥੇ ਸ਼ਿਮਲੇ ਬਣਾਉਣਾ, ਬਸ ਬਣ ਗਿਆ ਜੀ। ਗਰੀਬ ਵਿਚਾਰਾ ਇੱਥੋਂ ਸ਼ਿਮਲੇ ਨਹੀਂ ਜਾ ਸਕਦਾ, ਕੋਈ ਕਿਰਾਇਆ ਨਹੀਂ ਗਾ। ਵਾਹਿਗੁਰੂ ਵੀ ਇਸ ਤਰ੍ਹਾਂ ਹੀ ਹੈ, ਵਾਹਿਗੁਰੂ ਤਾਂ ਇੰਨੇ ਅਮੀਰ ਨੇ, ਇੰਨਾ ਨਾਮ ਧਾਨਾ ਉਹਨਾਂ ਕੋਲ, ਤਾਂ ਖਜ਼ਾਨਾ ਮਾਲਕ ਨੇ ਆਪ, ਉਹਨਾਂ ਦੇ ਤਾਂ ਸੰਕਲਪ ਨਾਲ ਹੀ ਸਾਰਾ ਕੁਝ ਹੋ ਜਾਂਦਾ। ਆਪਣੇ ਵਰਗੇ ਗਰੀਬ ਸੋਚਦੇ ਰਹਿੰਦੇ ਪ੍ਰਕਾਸ਼ ਕਰੋ ਜੀ, ਮਨ ਦੀ ਇਕਾਗਰਤਾ ਕਰੋ ਜੀ, ਅਸੀਂ ਸਾਰੀ ਜ਼ਿੰਦਗੀ ਲੰਘ ਜਾਂਦੀ, ਮਨ ਦੀ ਇਕਾਗਰਤਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਜਨਮ ਮਰਨ ਮਨ ਮੋਹ ਵਢਾਇਓ, ਇਹਨਾਂ ਜੀਵਾਂ ਦੇ ਮਨ ਦੇ ਅੰਦਰ ਮੋਹ ਪੈਦਾ ਕਰਤਾ, ਜੰਮਣਾ ਮਰਨਾ ਬਣਾਤਾ, ਇਹਨਾਂ ਦੇ ਮਨਾਂ ਅੰਦਰ ਪਦਾਰਥਾਂ ਦਾ ਮੋਹ ਪੈਦਾ ਕਰਤਾ, ਰਿਸ਼ਤੇਦਾਰਾਂ ਦਾ ਮੋਹ ਬਣਾਤਾ। ਜਦੋਂ ਬ੍ਰਹਮਾ ਨੇ ਪਹਿਲੇ 8 ਜਾਣੇ ਰਚੇ, ਪਹਿਲਾਂ 4 ਜਾਣੇ ਰਚੇ ਸੀ, 4 ਜਾਣੇ ਜੰਗਲਾਂ ਨੂੰ ਚਲੇ ਗਏ ਭਗਤੀ ਕਰਕੇ, ਪਰਮੇਸ਼ਰ ਚ ਲੀਨ ਹੋ ਗਏ, ਫਿਰ ਮੁੜ ਕੇ ਜਾ ਕੇ ਫਿਰ 8 ਜਾਣੇ ਰਚੇ, ਉਹ ਵੀ ਭਗਤੀ ਕਰਕੇ ਲੀਨ ਹੋ ਗਏ, ਫਿਰ 16 ਬਣਾਏ। ਬ੍ਰਹਮਾ ਪਰਮੇਸ਼ਰ ਕੋਲ ਬੇਨਤੀ ਕਰਦਾ, ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਸ੍ਰਿਸ਼ਟੀ ਬਣਾਓ, ਮੈਂ ਜਿਹਨੂੰ ਬਣਾਉਣਾ ਉਹ ਤੁਹਾਡੇ ਚ ਹੀ ਫਿਰ ਮੁੜ ਕੇ ਲੀਨ ਹੋ ਜਾਂਦਾ। ਪਰਮੇਸ਼ਰ ਕਹਿੰਦੇ ਐ ਨਹੀਂ, ਇਹਨਾਂ ਨੇ ਇੱਥੇ ਖੜਨਾ, ਇਹਨਾਂ ਤੇ ਮਾਇਆ ਪਾ ਦੇ, ਇਹਨਾਂ ਨੂੰ ਮੋਹ ਪਾ ਦੇ ਪਦਾਰਥਾਂ ਦਾ, ਰਿਸ਼ਤੇਦਾਰੀਆਂ ਦਾ, ਹੁਣ ਗਾਹਾਂ ਗਾਹਾਂ ਮੋਹ ਵਧਾ ਦੇ ਇਹਨਾਂ ਦਾ। ਇਸ ਤਰ੍ਹਾਂ ਮੋਹ ਪਾ ਕੇ ਦੁਨੀਆਂ ਟਕਾਈ ਹੋਈ ਹੈ। ਜੇ ਅੱਜ ਮੋਹ ਖਿੱਚ ਲੈਣ ਆਪਣੇ ਵਿੱਚੋਂ, ਆਪਾਂ ਵਿਰਾਗੀ ਹੋ ਜਾਵਾਂਗੇ ਸਾਰੇ ਹੀ, ਥੋੜੇ ਜਿਹੇ ਇੱਥੋਂ ਕਿਸੇ ਨੇ ਘਰ ਹੀ ਨਹੀਂ ਜਾਣਾ। ਹੁਣ ਆਪਣੇ ਅੰਦਰ ਇੰਨਾ ਮੋਹ ਆ ਘਰ ਦਾ, ਘਰ ਨੂੰ ਭੱਜੇ ਹੀ ਜਾਂਦੇ ਹਾਂ, ਹਾਲਾਂਕਿ ਘਰ ਕਿਤੇ ਭੱਜ ਕੇ ਹੋਰ ਨਹੀਂ ਜਾਂਦਾ, ਪਰ ਆਪਾਂ ਘਰ ਨੂੰ ਭੱਜੇ ਜਾਂਦੇ ਹਾਂ। ਇਉਂ ਜਾ ਕੇ ਮਿਲਾਂਗੇ ਸਾਰਿਆਂ ਨੂੰ ਜਿਵੇਂ ਕਈ ਸਾਲਾਂ ਬਾਅਦ ਆਏ ਹੁੰਦੇ ਹਾਂ, ਮੈਂ ਆ ਗਿਆ ਗੁਰਦੁਆਰਿਓਂ। ਜਨਮ ਮਰਨ ਮਨ ਮੋਹ ਵਢਾਇਓ, ਦੋਹੋਂ ਭਾਂਤ ਤੇ ਆਪ ਨਿਰਾਰਾ, ਪਰ ਦੋਨਾਂ ਭਾਂਤ ਦੋਨਾਂ ਤਰੀਕਿਆਂ ਤੋਂ ਆਪ ਨਿਰਾਲਾ ਹੀ ਹੈ, ਨਾ ਜੰਮਣ ਚ ਨਾ ਮਰਨ ਚ ਨਾ ਮੋਹ ਚ। ਨਾਨਕ ਅੰਤ ਨਾ ਪਾਰਾ ਵਾਰਾ, ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਕੋਈ ਰਾਲ ਪਾਰ ਨਹੀਂ ਹੈ, ਤੁਸੀਂ ਨਾ ਲੱਭਣ ਜਾਇਓ ਰਾਲ ਪਾਰ, ਵਿੱਚੇ ਫਸ ਜਾਓਗੇ। ਕਹਿੰਦੇ ਉਰਾਰ ਪਰਾਰ ਨਹੀਂ ਲੱਭਣਾ, ਆਪਾਂ ਅੰਬ ਖਾਣੇ ਨੇ, ਪੇੜ ਨਹੀਂ ਗਿਣਨੇ, ਆਪਾਂ ਤਾਂ ਸਿਰਫ ਆਨੰਦ ਲੈਣਾ ਹੈ। ਆਨੰਦ ਲਓ, ਪੇੜ ਨਾ ਗਿਣੋ, ਆਖੋ ਪਿਆਰ ਨਾਲ ਵਾਹਿਗੁਰੂ 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 ਵਾਹਿਗੁਰੂ।